ਤੇ ਕਿਰਪਾ ਕਰੋ ਇੱਕ ਪੁੱਤਰ ਦੀ ਦਾਤ ਦੇ ਬਖਸ਼ ਦੋ। ਮਹਾਰਾਜ ਕਹਿਣ ਲੱਗੇ ਕਿ ਪਹਿਲਾਂ ਕੋਈ ਯਤਨ ਵੀ ਕਰਿਆ? ਕਹਿਣ ਲੱਗਿਆ ਹਾਂ ਮਹਾਰਾਜ, 68 ਤੀਰਥਾਂ ਦਾ ਇਸ਼ਨਾਨ ਵਿਧੀ ਪੂਰਵਕ ਕਰਕੇ ਵਿਧੀ ਪੂਰਵਕ ਦਾਨ ਦਿੱਤਾ। ਉਹਦੇ ਇਲਾਵਾ ਜਗਰਾਤੇ ਸਾਧੂਆਂ ਨੂੰ ਬੁਲਾ ਬੁਲਾ ਕਰਾਏ, ਗੰਗਾ ਤੋਂ ਆਏ ਸਾਧੂਆਂ ਨੂੰ ਇੱਥੇ ਰਹਿਸ਼ ਦੇ ਕੇ ਉਹਨਾਂ ਦੀਆਂ ਆਸ਼ੀਰਵਾਦਾਂ ਲਈਆਂ ਨੇ। ਪਰ ਮਹਾਰਾਜ ਅਜੇ ਤੱਕ ਮੇਰੀ ਝੋਲੀ ਚ ਖੈਰ ਨਹੀਂ ਪਈ। ਕਹਿੰਦੇ ਕੋਈ ਭਜਨ ਪਾਠ ਵੀ ਕਰਦਾ ਹੁੰਦਾ? ਕਹਿੰਦਾ ਹਾਂ ਮਹਾਰਾਜ, ਇੱਕ ਮਹਾਤਮਾ ਨੇ ਮੈਨੂੰ ਦੱਸਿਆ ਸੀ, ਮੈਂ ਉਪਾਸ਼ਨਾ ਕਰਦਾ ਹੁੰਦਾ ਵਿਸ਼ਨੂੰ ਜੀ ਦੀ। ਮਹਾਰਾਜ ਚੁੱਪ ਕਰਕੇ ਕਹਿੰਦੇ ਅੱਛਾ, ਫਕੀਰ ਦੀ ਤਾਂ ਹੁੰਦੀ ਹੈ ਦੁਆ ਦੇਣ ਵਾਲਾ ਵਾਹਿਗੁਰੂ, ਆਪਣੇ ਸਿਰ ਨਹੀਂ ਨਾ ਲੈਂਦੇ। ਕਹਿੰਦੇ ਐਂ ਕਰ, ਜਿੱਥੇ ਵਿਸ਼ਨੂੰ ਜੀ ਦੀ ਫੋਟੋ ਰੱਖੀ ਹੈ ਨਾ ਗੁਰੂ ਨਾਨਕ ਸਾਹਿਬ ਦੀ, ਲਿਆ ਕੇ ਰੱਖ ਲੈ, ਬਾਕੀ ਟੱਲੀਆਂ ਉਵੇਂ ਖੜਕਾਈ ਜਾ, ਕੋਈ ਫਰਕ ਨਹੀਂ ਪੈਂਦਾ। ਤੇ ਤੂੰ ਵੀ ਕਿਹਾ ਕਰੀ ਗੁਰੂ ਨਾਨਕ ਸਾਹਿਬ ਨੂੰ, ਅਸੀਂ ਵੀ ਕਹਾਂਗੇ, ਮਹਾਰਾਜ ਤੇਰੀ ਆਸ ਪੂਰੀ ਕਰ ਦੇਣਗੇ। ਬਚਨ ਕਰਤਾ ਤੇ ਆਪ ਭੀਮਤਾਲ ਨੂੰ ਚਲੇ ਗਏ। ਉਹਦੇ ਬਾਅਦ ਇੱਕ ਸਾਲ ਤੋਂ ਬਾਅਦ ਜਦੋਂ ਦੁਬਾਰਾ ਮਹਾਰਾਜ ਜੀ ਮੁਰਾਦਾਬਾਦ ਗਏ, ਬੱਚਾ ਲੈ ਕੇ ਆ ਗਿਆ। ਜਦ ਮੈਂ ਵੇਖਿਆ ਉਹ 5 ਸਾਲ ਦਾ ਸੀ, ਲੰਗਰ ਵਰਤਾਉਂਦਾ ਫਿਰਦਾ ਸੀ। ਸੋ ਇਸ ਤਰ੍ਹਾਂ ਦੇ ਨਾਲ ਜਿਹਾ ਮਨੋਰਥ ਕਰਿਆ ਰਾਧੇ ਸੋ ਸੰਤਨ ਤੇ ਪਾਵੇ, ਜਿਹਾ ਜਿਹਾ ਮਨੋਰਥ ਕਰਕੇ ਕੋਈ ਅਰਾਧਨਾ ਕਰਦਾ ਉਹ ਸਾਧੂਆਂ ਤੋਂ ਮਿਲ ਜਾਂਦਾ। ਮਹਿੰਦਰ ਸਿੰਘ ਲਾਹੌਰ ਦਾ ਹੁੰਦਾ, ਮੈਂ ਨਾਲ ਸੀ ਮਹਾਰਾਜ ਦੇ, ਉੱਥੇ ਬੀਬੀਆਂ ਇਕੱਠੀਆਂ ਹੋ ਕੇ ਆ ਗਈਆਂ ਮਹਾਰਾਜ ਦੇ ਚਰਨਾਂ ਚ, ਨਾਲ ਬੀਬੀ ਨੂੰ ਲਿਆਈਆਂ, ਨਾਲ ਮਹਿੰਦਰ ਸਿੰਘ ਨੂੰ। ਇੱਥੇ ਕਾਲਕਾ ਰੇਲਵੇ ਚ ਮੁਲਾਜ਼ਮ ਸੀਗਾ, ਬਾਅਦ ਵਿੱਚ ਇੱਥੇ ਰਿਹਾ। ਬੇਨਤੀ ਕਰਦੀ, ਉਸ ਵੇਲੇ ਮਹਾਰਾਜ ਦੀ ਉਮਰ ਵੀ ਥੋੜੀ ਓ ਸੀ, 29 ਸਾਲ ਦੇ ਸੀ ਆਪ। ਮਹਾਰਾਜ ਨੇ ਕਿਹਾ ਕੀ ਗੱਲ ਭਾਈ, ਤੁਸੀਂ ਇਕੱਠੀਆਂ ਹੋ ਕੇ ਆਏ ਹੋ? ਕਹਿੰਦੇ ਸੱਚੇ ਪਾਤਸ਼ਾਹ, ਵਿਆਹ ਹੋਏ ਨੂੰ ਬੜਾ ਚਿਰ ਹੋ ਗਿਆ ਤੇ ਕੋਈ ਬੱਚਾ ਨਹੀਂ ਹੈ। ਬਾਰ ਬਾਰ ਬੇਨਤੀ ਕਰੀ, ਆਪਣੀ ਮੌਤ ਚ ਆ ਗਈ, ਐ ਹੱਥ ਕਰ ਲਿਆ। ਕਹਿੰਦੇ 1, 2, 3, 4, 5, 6, 7, 8 ਜਾਂ ਤਾਂ ਅੱਠ ਕਿਹਾ। ਕਹਿੰਦੇ ਮਹਾਰਾਜ 9 ਨਾ ਕਿਹੋ, ਅਸੀਂ ਤਾਂ 1 ਮੰਗਿਆ ਸੀ। ਕਹਿੰਦੇ ਭਾਈ ਤੁਸੀਂ ਰੋਕਿਆ ਨਹੀਂ, ਅਸੀਂ ਤਾਂ ਗਿਣੀ ਜਾਣਾ ਸੀ। 9 ਬੱਚੇ ਹੋਏ ਉਹਦੇ। ਫਿਰ ਜਿਹਾ ਮਨੋਰਥ ਕਰਿਆ ਰਾਧੇ ਸੋ ਸੰਤਨ ਤੇ ਪਾਵ। ਸੋ ਇਹ ਮਹਾਤਮਾ ਦਾ ਪ੍ਰਤਾਪ ਹੋਇਆ ਕਰਦਾ। ਮਹਾਰਾਜ ਕਹਿੰਦੇ ਨੇ ਜੋ ਕੁਛ ਕਰੇ ਸੋਈ ਪ੍ਰਭ ਮਾਨੇ ਹੋਏ, ਰਾਮ ਨਾਮ ਰੰਗ ਰਾਤੇ। ਕੁਛ ਕਹਿ ਦੇਣ, ਵਾਹਿਗੁਰੂ ਨੂੰ ਮੰਨਣਾ ਹੀ ਪੈਂਦਾ। ਬਾਬਾ ਵੀਰ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜਾਂ ਨਾਲ ਜਾਂਦੇ ਨੇ। ਮਹਾਰਾਜ ਨੇ ਕਿਹਾ, ਮਹਾਰਾਜ ਜਮਰੌਲ ਦਾ ਕਿਲਾ ਜੇ ਫਤਿਹ ਹੋ ਗਿਆ, ਮਲਖਈਆ ਤਿਆਰ ਹੈ, ਹਥਿਆਰ ਲਏ ਹੋਏ ਨੇ, ਤੇ ਦਰਿਆ ਲੰਘੇ ਆਉਣਾ ਤੇ ਪੰਜਾਬ ਵਿੱਚ ਉਹੀ ਹਾਲ ਹੋ ਜਾਏਗਾ ਜਿਹੜਾ ਪਹਿਲਾਂ ਸੀ। ਇੱਥੇ ਦੀਆਂ ਬੀਬੀਆਂ ਬੱਚਿਆਂ ਨੂੰ ਲੈ ਕੇ ਵੇਚਣਗੇ, ਬੇਪਤੀ ਕਰਨਗੇ, ਲੁੱਟਣਗੇ। ਕਿਰਪਾ ਕਰੋ, ਇਸ ਵੇਲੇ ਫੌਜ ਲੰਘਣੀ ਚਾਹੀਦੀ ਹੈ। ਸਾਧੂ ਵੈਸੇ ਤਾਂ ਕਰਦੇ ਨਹੀਂ, ਪਰ ਉਪਕਾਰ ਬਸ ਮਨ ਚ ਦਿਆ ਆ ਗਈ, ਅਟਕਦੇ ਕੰਢੇ ਆ ਗਏ। ਕਹਿਣ ਲੱਗੇ ਦੇਖ ਬਈ ਪ੍ਰੇਮੀਆਂ, ਅਸੀਂ ਸੁਖਨੀ ਸਾਹਿਬ ਦਾ ਪਾਠ ਕਰਨਾ, ਉਹਨਾਂ ਚਿਰ ਸਾਨੂੰ ਰਾਹ ਦੇ ਦੇ। ਫਲੱਡ ਆਇਆ ਹੋਇਆ ਸੀ, ਕੰਢਿਆਂ ਦੇ ਉੱਤੇ ਦੀ ਚੱਲਦਾ ਸੀ, ਗਿੱਟੇ ਗਿੱਟੇ ਹੋ ਗਿਆ। ਬਾਬਾ ਜੀ ਵਿਚਾਲੇ ਜਾ ਕੇ ਹਾਥੀ ਲੈ ਕੇ ਖੜ ਗਏ, ਹੌਲੀ ਹੌਲੀ ਸੁਖਨੀ ਸਾਹਿਬ ਦਾ ਪਾਠ ਕਰਦੇ ਨੇ, ਫੌਜਾਂ ਲੰਘਣੀਆਂ ਸ਼ੁਰੂ ਹੋ ਗਈਆਂ। 1 ਪਲਟਣ ਰਹਿ ਗਈ, ਉਹ ਨਾਸਤਕ ਪਲਟਣ। ਕਹਿੰਦੇ ਲੈ ਦਰਿਆ ਵੀ ਕਦੇ ਉਤਰਦਾ, ਪਿਛਲਾ ਪਾਣੀ ਕਿੱਥੇ ਗਿਆ? ਉਹ ਤਾਂ ਵਾਹਿਗੁਰੂ ਦੇ ਹੁਕਮ ਵਿੱਚ ਹੈ ਸਭ, ਪੈ ਵਿੱਚ ਪਵਨ ਵਹੇ ਸਦਵਾਓ, ਪੈ ਵਿੱਚ ਚੱਲਾ ਲੱਖ ਦਰਿਆ। ਖੁਸ਼ ਕਰ ਦੇਵੇ ਉਹਨਾਂ ਨੂੰ ਕੀ ਔਖਾ ਹੈ? ਸਾਰਾ ਪਾਣੀ ਜਿੱਥੇ ਜਿੱਥੇ ਸੀ ਉਤਰ ਗਿਆ। ਉਸ ਵੇਲੇ ਬਾਬਾ ਜੀ ਬਾਹਰ ਪਰਲੇ ਕੰਢੇ ਚਲੇ ਗਏ, ਫੌਜ ਦਾ ਜਿਹੜੀ ਕੰਪਨੀ ਸੀ ਇਹ ਵਰ ਗਈ, ਜਦ ਅੱਧ ਚ ਗਏ ਉੱਡਾ ਹੀ ਫਲੱਡ ਫੇਰ ਆ ਗਿਆ, ਉਹ ਕੰਪਨੀ ਰੁੜ ਗਈ। ਮਹਾਰਾਜਾ ਕਹਿਣ ਲੱਗਿਆ, ਬਾਬਾ ਜੀ 1 ਕੰਪਨੀ ਰੁੜ ਗਈ। ਕਹਿੰਦੇ ਭਾਈ ਖਵਾਜਾ ਕਿਜਰ ਨੇ ਬਲੀ ਲੈ ਲਈ, ਨਾਸਤਕ ਸੀਗੇ। ਜੋ ਕੁਛ ਕਰੇ ਸੋਈ ਪ੍ਰਭ ਮਾਨੇ, ਇੱਥੇ ਮਹਾਰਾਜ ਨੇ ਜੋ ਕੁਛ ਕਿਹਾ, ਐਨੀ ਗਿਣਤੀ ਨਹੀਂ ਕਰੀ, ਵੀ ਵਾਹਿਗੁਰੂ ਆਹ ਵੀ ਮੰਨ ਲੈਂਦਾ, ਆਹ ਵੀ ਮੰਨ ਲੈਂਦਾ, ਟੋਟਲ ਮੰਨਦਾ ਸਾਧੂਆਂ ਦੀ। ਉਹ ਰਾਮ ਨਾਮ ਰੰਗ ਰਾਤੇ ਤਿੰਨਗੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪ੍ਰਾਤੇ, ਮੇਰੇ ਰਾਮ ਸੰਤਾਂ ਜੇਵੜ ਨਾ ਕੋਈ। ਕਿਉਂ ਨੀ ਹੈ ਰਾਜਾ, ਕਿਉਂ ਨੀ ਸੰਤਾਂ ਦੇ ਬਰਾਬਰ? ਰਾਜਾ ਬਿਮਾਰ ਹੋ ਜੇ ਨਹੀਂ ਰਾਜੀ ਹੋ ਸਕਦਾ, ਮਹਾਤਮਾ ਕਹਿੰਦੇ ਹੋ ਜੂਗਾ, ਉਹ ਰਾਜੀ ਹੋ ਜਾਂਦਾ। ਔਲਾਦ ਨਹੀਂ ਹੁੰਦੀ ਕਹਿੰਦੇ ਹੋ ਜੂ, ਮਹਾਂਪੁਰਸ਼ ਕਹਿ ਦੇਣਾ ਰਾਜ ਮਿਲੂ, ਇਹਨੂੰ ਰਾਜ ਮਿਲ ਜੂ। ਕਿਉਂਕਿ ਜਾ ਕੇ ਕਿਹਾ ਦਰਗਾਹ ਚਲੇ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ। ਸਾਧੂ ਐਵੇਂ ਤਾਂ ਨਹੀਂ ਹੁੰਦੇ। ਮਹਾਰਾਜ ਨੇ ਤਾਂ ਕਿਹਾ ਵੀ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰੱਤੇ ਪਾਤਸ਼ਾਹ। ਰਾਜਾ ਸਗਲੀ ਸ੍ਰੇਸ਼ਟਕਾਰ ਨਾਮ ਮੰਨ ਪੈਂਦਾ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਕਿਉਂ? ਵਾਹਿਗੁਰੂ ਬਣਦਾ ਉਹਨਾਂ ਦੀਆਂ, ਸਭ ਕੁਛ ਕਰ ਸਕਦੇ ਨੇ। ਗੁਰੂ ਘਰ ਚ ਇਜਾਜ਼ਤ ਨਹੀਂ ਹੈ, ਮਹਾਰਾਜ ਨੇ ਬੰਦ ਕਰਤਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਮੇਰੇ ਰਾਮ ਸੰਤਾਂ ਜੇਵੜ ਨਾ ਕੋਈ, ਭਗਤਾਂ ਬਾਣਾ ਹੀ ਪ੍ਰਭ ਆਪਣੇ ਸਿਓ, ਜਲ ਥਲ ਮਈਅਲ ਸੋਈ, ਕੋਟ ਅਪਰਾਧੀ ਸੰਤ ਸੰਗ ਉਧਰੇ ਜਮ ਤਾਂ ਕਿ ਨੇੜ ਨਾ ਆਵੇ। ਸਾਡੇ ਪਿੰਡ ਦਾ ਅਮਰਨਾਥ ਸੀ, ਚੜ੍ਹਾਈ ਕਰ ਗਿਆ, ਮੈਨੂੰ ਉਹਨੇ ਆਪ ਹੀ ਦੱਸੀ ਸੀ ਸਾਰੀ ਗੱਲ, ਰੋ ਰੋ ਕੇ ਦੱਸੀ ਸੀ। ਕਹਿੰਦਾ ਜਦ ਮੈਂ ਚੜ੍ਹਾਈ ਕਰਿਆ, ਮੈਨੂੰ ਜਮਦੂਤਾਂ ਨੇ ਫੜ ਲਿਆ, ਕਹਿੰਦਾ ਮੈਂ ਬੜੇ ਧਿਆਨ ਧਿਆਏ, ਕਹਿੰਦਾ ਕੋਈ ਨਾ ਮੋੜਿਆ। ਕਹਿੰਦਾ ਜਦ ਮੈਂ ਸਹੁਰਿਆਂ ਨੂੰ ਜਾਂਦਾ ਸੀ ਕਣਕ ਸਾਹ ਨੂੰ, ਮੇਰਾ ਇਹ ਨੇਮ ਸੀ ਵੀ ਮਹਾਰਾਜ ਨੂੰ ਨਮਸਕਾਰ ਕਰਕੇ ਕੁਰਸੀ ਤੇ ਬਚਨ ਸੁਣ ਕੇ ਜਾਣੇ, ਸ਼ਰਧਾ ਸੀ ਮੇਰੇ ਮਨ ਚ। ਮੈਂ ਕਿਹਾ ਮਹਾਂਪੁਰਸ਼ ਤੁਸੀਂ ਉਹ ਰੱਖ ਲਓ। ਕਹਿੰਦਾ ਇੰਨਾ ਹੀ ਕਿਹਾ, ਉਸੇ ਵੇਲੇ ਆ ਗਏ, ਆ ਕੇ ਜਮਦੂਤਾਂ ਨੂੰ ਕਹਿੰਦੇ ਭਾਈ ਇਹਨੂੰ ਨਾ ਫੜੋ, ਇਹਦੀ ਤਾਂ ਅਜੇ 8 ਸਾਲ ਉਮਰ ਹੋਰ ਰਹਿੰਦੀ ਹੈ। ਜਦ ਇੰਨੀ ਗੱਲ ਕਹੀ ਜਮਦੂਤਾਂ ਨੇ ਛੱਡਤਾ, ਹੁਣ ਜਮਦੂਤਾਂ ਦੀ ਤਾਂ ਤਾਕਤ ਨਹੀਂ ਹੈ ਸਾਧੂਆਂ ਦੇ ਮੁਕਾਬਲੇ ਤੇ। ਕਿਉਂਕਿ ਜਮ ਦੌੜ ਜਾਂਦਾ, ਨੇੜੇ ਨਹੀਂ ਆਉਂਦਾ। ਜਮ ਤਾਂ ਜੇ ਕੋ ਜੀ ਕਹੇ ਉਹਨਾਂ ਕੋ, ਤੈਨੂੰ ਜਮ ਕੀ ਤਲਬ ਨਾ ਹੋਏ। ਜਿਹੜਾ ਸਾਧੂ ਨੂੰ ਹੱਥ ਬੰਨ ਕੇ ਫਤਿਹ ਬੁਲਾ ਦਿੰਦਾ, ਉਹਨੂੰ ਵੀ ਜਮਦੂਤ ਨੇੜੇ ਨਹੀਂ ਆਉਂਦਾ, ਸੋਚ ਕੇ ਹੱਥ ਪਾਉਂਦਾ। ਉਹ ਛੱਡ ਦਿੱਤਾ, ਕਹਿੰਦਾ ਮੈਂ ਬਾਗ ਉੱਥੇ ਹੀ ਮੱਥਾ ਟੇਕਤਾ, ਇਹਨੇ ਨੂੰ ਮੈਂ ਧਰਤੀ ਤੇ ਪਾਇਆ ਹੋਇਆ, ਜਿਉਂਦਾ ਹੋ ਗਿਆ, ਘਰ ਵਾਲੀ ਆਈ ਮੇਰੀ ਰੋਂਦੇ। ਮੈਂ ਕਿਹਾ ਵੀ ਹੁਣ ਦੇਖ ਲਾ, ਬਾਗ ਜਿਹੜਾ ਹੈ ਸਾਡੇ ਖੂਹ ਦੇ ਨਾਲ ਲੱਗਦਾ ਸੀ, 25 ਵਿਘੇ ਦਾ ਬਾਗ ਸੀ, ਬੰਨੇ ਨਾ ਬੰਨਾ ਲੱਗਦਾ ਸੀ। ਕਹਿੰਦਾ ਉਹ ਬਾਗ ਮੈਂ ਮਹਾਂਪੁਰਸ਼ਾਂ ਦੇ ਚਰਨੀ ਭੇਟਾ ਕਰਤੀ, ਕਹਿੰਦੇ ਮੈਨੂੰ ਤੇਰੀ ਲੋੜ ਹੈ, ਬਾਗ ਦੀ ਲੋੜ ਨਹੀਂ ਹੈ। ਕਹਿੰਦਾ 8 ਸਾਲ ਦੀ ਉਮਰ ਮੈਨੂੰ ਹੋਰ ਬਖਸ਼ਤੀ। ਰਾਜੀ ਹੋ ਗਿਆ, ਰਾਜੀ ਹੋ ਗਿਆ, ਰਾਜੇ ਸਾਹਿਬ ਚਲੇ ਗਿਆ। ਮਹਾਰਾਜ ਕਹਿੰਦੇ ਕਿਵੇਂ ਆਏ ਹੋ ਤੁਸੀਂ ਸੇਠ ਜੀ? ਕਹਿੰਦਾ ਮਹਾਰਾਜ ਆਇਆ ਹੋਇਆ ਸੀ, ਤੁਸੀਂ ਮੈਨੂੰ ਜਮਦੂਤਾਂ ਤੇ ਛਡਾਇਆ, ਨਾਲੇ ਕਿਹਾ ਵੀ 8 ਸਾਲ ਦੀ ਉਮਰ ਹੋਰ ਹੈ, ਤੇ ਮੈਂ ਉੱਥੇ ਆਪਣਾ ਬਾਗ ਤੁਹਾਡੇ ਚਰਨਾਂ ਚ ਭੇਟਾ ਕਰਤਾ ਸੀ। ਮਹਾਰਾਜ ਕਹਿੰਦੇ ਹੁਣ ਗੁਜ਼ਾਰਾ ਕਿਵੇਂ ਕਰੇਗਾ? ਕਹਿੰਦਾ ਮੇਰੇ ਕੋਲ ਚੱਕੀ ਹੈਗੀ ਮਹਾਰਾਜ, ਉੱਥੇ ਮੇਰਾ ਗੁਜ਼ਾਰਾ ਵਧੀਆ ਚੱਲਣਾ। ਮਹਾਰਾਜ ਕਹਿੰਦੇ ਐਂ ਕਰ, ਛੋਟੇ ਸੰਤਾਂ ਕੋਲ ਚਲਿਆ ਜਾ, ਬਾਬਾ ਕਿਸ਼ਨ ਸਿੰਘ ਜੀ ਉੱਥੇ ਚਲਿਆ ਗਿਆ। ਮਹਾਰਾਜ ਕਹਿੰਦੇ ਦੇਖ ਲਾ ਲਾ, ਅਸੀਂ ਖੇਤੀ ਤਾਂ ਕਰਨੀ ਨਹੀਂ ਐਡੀ ਦੂਰ ਜਾ ਕੇ, ਐਂ ਕਰ ਬਾਗ ਦਾ ਮੁੱਲ ਪਾ ਲੈ, ਪਰ ਅਸੀਂ ਪਾਉਣਾ, ਤੈਨੂੰ ਨਹੀਂ ਪਾਉਣ ਦੇਣਾ। ਦੂਜੀ ਸ਼ਰਤ ਇਹ ਹੈ, ਤਾਂ ਇਹ ਨਹੀਂ ਕਹਿਣਾ ਵੀ ਘੱਟ ਹੈ ਕਿ ਵੱਧ ਹੈ। ਉਹ 25 ਵਿਘੇ 6 ਏਕੜ ਜ਼ਮੀਨ, ਬਹੁਤ ਹੀ ਸੋਹਣੀ ਪਿੰਡ ਦੇ ਨਾਲ ਲੱਗਦੀ ਨਿਆਈ ਦੀ ਜ਼ਮੀਨ। ਮਹਾਰਾਜ ਕਹਿੰਦੇ ਇਹਦਾ 25 ਵਿਘੇ, ਕਹਿੰਦੇ 100 ਰੁਪਇਆ ਵਿਘਾ ਮੁੱਲ, ਉਹਦੇ ਚ ਬੇਅੰਤ ਦਰਖਤ ਖੜੇ ਅੰਬਾਂ ਦੇ, ਸਾਰੇ ਬੂਟੇ ਟਾਹਲੀਆਂ ਬੇਅੰਤ ਖੜੀਆਂ, ਉਹ ਲੱਖਾਂ ਰੁਪਏ ਦਾ ਬਾਗ ਸੀਗਾ। ਕਹਿੰਦੇ 2500 ਰੁਪਇਆ, ਕਹਿੰਦੇ ਹੁਣ ਨਾ ਬੋਲੀ। ਕਹਿੰਦਾ ਮਹਾਰਾਜ ਮੈਂ ਕੀ ਨਾ ਬੋਲਾਂ, ਤੁਸੀਂ ਤਾਂ ਕੁਛ ਵੀ ਨਹੀਂ ਕਰਿਆ। ਕਹਿੰਦੇ ਤੇਰੇ ਨਾਲ ਪਹਿਲਾਂ ਬਚਨ ਕਰ ਲਿਆ ਸੀ, ਉਹ 2500 ਰੁਪਇਆ ਉਹਨੇ ਦੇ ਤਾ। ਰਾਲੇ ਸਾਹਿਬ ਕਿਸੇ ਦਾ ਨਾਂ ਨਹੀਂ ਸੀ ਲਿਖਿਆ ਹੁੰਦਾ ਉੱਥੇ ਕਮਰਾ, ਜਿਹਦੇ ਚ ਮਹਾਰਾਜ ਛੋਟੇ ਰਹਿੰਦੇ ਸੀ, ਉੱਥੇ ਮੂਹਰੇ ਲਿਖਿਆ ਹੁੰਦਾ ਵੀ ਧਮੋੜ ਦੇ ਅਮਰਨਾਥ ਨੇ 2500 ਰੁਪਈਏ ਨਾਲ ਕਮਰਾ ਬਣਾਇਆ। 2500 ਨਾਲ ਤਾਂ ਬਣਦਾ ਹੀ ਨਹੀਂ, ਆਪ ਹੀ ਬਣਾ ਕੇ ਉਹਦਾ ਨਾਂ ਕਰਤਾ। ਸੋ ਇਸ ਤਰ੍ਹਾਂ ਨਾ ਕੋਟ ਅਪਰਾਧੀ ਸੰਤ ਸੰਗ ਉਧਰਾ, ਜਮ ਤਾਂ ਕਿ ਨੇੜ ਨਾ ਆਵੇ, ਜਮ ਨਹੀਂ ਨੇੜੇ ਆਉਂਦੇ। ਜਨਮ ਜਨਮ ਕਾ ਵਿਛੜਿਆ ਹੋਵੇ, ਤਿੰਨ ਹਰ ਸਿਓ ਆਣ ਮਿਲਾ, ਮਾਇਆ ਮੋਹ ਭਰਮ ਭਉ ਭਾਗੈ, ਸੰਤ ਸਰਨ ਤੋਂ ਆਵੇ। ਜਿਹਾ ਮਨੋਰਥ ਕਰ ਇਰਾਦਾ, ਸੋ ਸੰਤਨ ਤੇ ਪਾਵੇ। ਜਨ ਕੀ ਮਹਿਮਾ ਕੇਤ ਗਵਰਨੋ, ਜੋ ਪ੍ਰਭ ਆਪਣੇ ਪਾਣੇ, ਕਹੋ ਨਾਨਕ ਜਿਨ ਸਤਿਗੁਰ ਭੇਟਿਆ ਤੇ ਸਭ ਤੇ ਪਏ ਲਿਖਾ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ ਪੂਰਨ ਗਿਆਨਵਾਨ, ਇਹ ਨਹੀਂ ਵੀ ਉਹ ਤਪ ਕਰਕੇ ਹੋਏ, ਬਚਪਨ ਤੋਂ ਹੀ ਧੁਰ ਤੋਂ ਆਏ ਹੋਏ। ਮੈਂ ਜਦ ਪਹਿਲੀ ਵਾਰੀ ਦਰਸ਼ਨ ਕਰੇ, ਮਾਤਾ ਜੀ ਮੇਰੇ ਲੈ ਗਏ, ਉਸ ਵੇਲੇ 16 ਸਾਲ ਪੂਰਾ ਹੋ ਗਿਆ ਸੀ, 17 ਦੇ ਵਿੱਚ ਸੀ। ਮੈਂ ਬਾਹਰ ਖੜ ਗਿਆ ਦਰਸ਼ਨ ਬਾਹਰ ਕਰਕੇ, ਮਾਤਾ ਕਹਿਣ ਲੱਗੀ ਅੰਦਰ ਆ ਗਿਆ। ਮੈਂ ਕਿਹਾ ਮੈਂ ਕਰ ਲਏ ਦਰਸ਼ਨ, ਸਾਧੂਆਂ ਸੰਤਾਂ ਕੋਲ ਬਹੁਤ ਮੈਂ ਘੁੰਮਦਾ ਸੀ, ਕੋਈ ਨਹੀਂ ਛੱਡਿਆ, ਤੁਹਾਡੇ ਇਲਾਕੇ 'ਚ ਮੈਂ ਘੁੰਮਦਾ ਫਿਰਦਾ ਰਿਹਾ ਬਚਪਨ 'ਚ, ਪੈਦਲੇ ਸੁਨਾਮ ਤੋਂ ਚੀਮੇ, ਉੱਥੋਂ ਮਾਨਸਾ ਵੱਲ ਨੂੰ, ਆਹ ਸਾਰਾ ਇਲਾਕਾ ਮੇਰਾ ਗਾਇਆ ਹੋਇਆ। ਗੜਵੇ ਦੇ ਟਿੱਬਿਆਂ 'ਚ 3 ਮੈਂ ਬੈਠਾ ਰਿਹਾ ਸੀ। ਉਹ ਫਿਰ ਮੈਂ ਕਿਹਾ ਦਰਸ਼ਨ ਸਾਰੇ ਸੰਤਾਂ ਦੇ, ਸੰਤ ਜੋਧ ਸਿੰਘ, ਸੰਤ ਅਦਲੇ ਵਾਲੇ, ਮੈਂ ਸਾਰਿਆਂ ਨੂੰ ਦਰਸ਼ਨ ਕਰੇ ਹੋਏ ਸੀ, ਸੰਤ ਆਪਣੇ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ। ਸੋ ਮੈਂ ਕਿਹਾ ਵੀ ਦਰਸ਼ਨ ਕਰ ਲਏ। ਉਹ ਬੇਬੇ ਮੇਰੀ ਮੈਨੂੰ ਖਿੱਚ ਕੇ ਲੈ ਗਈ, ਤਗੜੀ ਸੀ। ਮਹਾਰਾਜ ਕਹਿਣ ਲੱਗੇ ਕੀ ਗੱਲ, ਕਹਿੰਦੇ ਮਹਾਰਾਜ ਜੀ ਇਹ ਹੈ ਤਾਂ ਚੰਗਾ, ਆਉਂਦਾ ਨਹੀਂ ਸੀ ਅੰਦਰ। ਮਹਾਰਾਜ ਕਹਿਣ ਲੱਗੇ ਮੈਨੂੰ ਐਂ ਦੇਖਿਆ, ਦੇਖ ਕੇ ਕਹਿੰਦੇ ਤੂੰ ਕੌਣ ਹੈ। ਸੰਗਤ ਬੈਠੀ ਸੀ ਬੇਅੰਤ, ਮੈਂ ਕਿਹਾ ਮੈਂ ਚੁੱਪ ਕਰ ਗਿਆ। ਸੰਗਤ ਕਹਿੰਦੀ ਕਾਕਾ ਸੁਣਿਆ ਨਹੀਂ ਤਾਂ ਤੈਨੂੰ ਮਹਾਰਾਜ ਨੇ ਪੁੱਛਿਆ ਹੈ ਵੀ ਤੂੰ ਕੌਣ ਹੈ। ਮੈਂ ਕਿਹਾ ਦੱਸਦਾ ਮਹਾਰਾਜ। ਕਹਿੰਦੇ ਖਾਮੋਸ਼, ਤੁਹਾਨੂੰ ਨਹੀਂ ਪਤਾ ਕੀ ਗੱਲ ਹੈ। ਉਹ ਮੈਨੂੰ 1 ਲੰਘ ਗਿਆ, ਮਹਾਰਾਜ ਨੇ ਫੇਰ ਕਿਹਾ ਵੀ ਤੂੰ ਦੱਸਿਆ ਨਹੀਂ ਤੂੰ ਕੌਣ ਹੈ। ਮੈਂ ਦੱਸਦਾ ਮਹਾਰਾਜ, ਸਕੂਲ ਤੋਂ ਪੜ੍ਹ ਕੇ ਹਟਿਆ ਸੀ, ਨਾ ਮੈਂ ਕਦੇ ਫਿਲਾਸਫੀ ਸੁਣੀ, ਨਾ ਕਿਸੇ ਬਚਨ ਸੁਣੇ ਇਹਦੇ, ਤੇ ਸਵਾਲ ਪਾ ਤਾ ਮਹਾਂਪੁਰਸ਼ਾਂ ਨੇ। 3 ਲੰਘ ਗਏ, ਮਹਾਰਾਜ ਕਹਿੰਦੇ ਹੁਣ ਦੱਸਣਾ ਫਿਰ ਤੂੰ ਕੌਣ ਹੈ। ਮੈਂ ਕਿਹਾ ਮਹਾਰਾਜ ਮੈਂ ਦੱਸ ਤਾਂ ਦਿੰਦਾ, ਮੈਨੂੰ ਦੱਸਣਾ ਨਹੀਂ ਆਉਂਦਾ। ਉਹ ਸਾਰੇ ਹੀ ਹੱਸਦੇ, ਕਹਿੰਦੇ ਲੈ ਇਹਨੂੰ ਐਂ ਨਹੀਂ ਪਤਾ, ਬਹੁਤ ਪੁੱਛਦੇ ਆ ਤੂੰ ਕੌਣ ਹੈ। ਕਹਿੰਦੇ ਮਹਾਰਾਜ ਕਹਿੰਦੇ ਕਿਵੇਂ ਨਹੀਂ ਆਉਂਦਾ ਤੈਨੂੰ। ਮੈਂ ਕਿਹਾ ਮਹਾਰਾਜ ਜੇ ਦਰਵਾਜ਼ਾ ਬੰਦ ਹੁੰਦਾ ਤੇ ਮੈਂ ਖੜਕਾਉਂਦਾ, ਤੁਸੀਂ ਮੈਨੂੰ ਪੁੱਛਦੇ ਤੂੰ ਕੌਣ ਹੈ, ਮੈਂ ਆਪਣਾ ਨਾਂ ਲੈਣਾ ਸੀ। ਜੇ ਮੈਂ ਪੰਗਤ 'ਚ ਪ੍ਰਸ਼ਾਦਾ ਛਕਦਾ ਹੁੰਦਾ, ਤੁਸੀਂ ਕਹਿੰਦੇ ਤੂੰ ਕੌਣ ਹੈ, ਮੈਂ ਜਾਤ ਦੱਸਣੀ ਸੀ। ਜੇ ਮੇਰੇ ਕੱਪੜੇ ਰਲਵੇਂ ਪਾਏ ਹੁੰਦੇ, ਨਾ ਬੀਬੀਆਂ ਵਰਗੇ ਨਾ ਆਦਮੀਆਂ ਵਰਗੇ, ਮੈਂ ਦੱਸਣਾ ਸੀ ਵੀ ਮੈਂ ਲੜਕਾ। ਹੁਣ ਮਹਾਰਾਜ ਮੈਂ ਤੁਹਾਡੇ ਸਾਹਮਣੇ ਖੜਾ, ਤੁਸੀਂ ਮੈਨੂੰ ਪੁੱਛ ਲਿਆ ਤੂੰ ਕੌਣ ਹੈ। ਮੈਂ ਕਿਹਾ ਸੱਚੇ ਪਾਤਸ਼ਾਹ ਮੈਂ ਦੱਸਣ ਲੱਗਿਆ ਸੀ ਪਹਿਲਾਂ ਵੀ ਮੇਰਾ 5 ਤਾਂ ਨਾਂ ਹੋਰ ਸੀਗਾ, 11 ਸਾਲ ਤੋਂ ਮੇਰਾ ਨਾਂ ਬਰਿਆਮ ਸਿੰਘ ਹੈ, 16 ਸਾਲ ਸੀ ਮੈਨੂੰ। ਕਹਿੰਦੇ ਫੇਰ ਮੈਂ ਕਿਹਾ ਮੈਨੂੰ ਪਿਛਲੇ ਜਨਮ ਦੇ ਨਾਂ ਦਾ ਵੀ ਪਤਾ, ਹਰਨਾਮ ਸਿੰਘ ਸੀਗਾ ਮੇਰਾ ਨਾਂ। ਮੈਂ ਕਿਹਾ ਮਹਾਰਾਜ ਪਿੱਛੇ ਮੈਂ ਚਲਿਆ ਗਿਆ ਤੇ ਪਿੱਛੇ ਮੈਂ ਘੁੰਮ ਗਿਆ, ਜਿਵੇਂ ਇੱਕ ਹੋਵੇ ਨਾ ਖੂਹ ਦੇ ਵਿੱਚੋਂ ਡੂੰਘਾ ਖੂਹ ਹੋਵੇ 100-200 ਮੀਲ, ਤੇ ਪੌਣੀ ਦੇ ਉੱਤੇ ਲੱਜ ਬੰਨੀ ਹੋਵੇ, ਗੰਢ ਦਿੱਤੀ ਹੋਵੇ, ਮੈਂ ਡੋਲ ਛੱਡ ਦੋ ਉਹ ਪੌਣੀ ਘੁੰਮੀ ਜਾਊਗੀ, ਅਖੀਰ ਉਹ ਗੰਢ ਆ ਜੂਗੀ। ਕਹਿੰਦੇ ਗੱਲ ਤਾਂ ਬਹੁਤ ਨੇੜੇ ਪਹੁੰਚ ਗਿਆ ਤੂੰ। ਮੈਂ ਕਿਹਾ ਮਹਾਰਾਜ ਮੈਨੂੰ ਹੁਣ ਦੱਸਣਾ ਨਹੀਂ ਆਉਂਦਾ, ਮੈਂ ਉਹ ਹਾਂ ਜਿਹੜਾ ਪਹਿਲੇ ਦਿਨ ਬਣਿਆ ਸੀ, ਉਹਦੇ ਬਾਅਦ ਜਿਹੜਾ ਸਫ਼ਰ ਹੈ ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਪ੍ਰਮਾਣ ਕਰ ਰਿਹਾ।
ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਜਨੀ ਕਰਦਾ, ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਜਨੀ ਕਰਦਾ, ਕਈ ਜਨਮ ਪੰਖੀ ਕਰਦੋ, ਕਈ ਜਨਮ ਹੈ
ਮਹਾਰਾਜ ਸਬਰ ਕਰਿਆ, ਬੇਅੰਤ ਸਰੀਰ ਧਾਰਨ ਕਰੇ, ਮੈਨੂੰ ਨਹੀਂ ਪਤਾ। ਮਹਾਰਾਜ ਵੀ ਕਹਿੰਦੇ ਨੇ ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ, ਇਹ ਤੀਨਾ ਜਾਣੇ ਕੇਤੀ ਕ ਮੁਦਤ ਚਲਦੇ ਖਬਰ ਨਾ ਪਾਇਆ। ਮਹਾਰਾਜ ਕਹਿਣ ਲੱਗੇ ਬਹਿ ਜਾ ਇੱਥੇ, ਮੈਂ ਵੀ ਬਹਿ ਗਿਆ। ਮਹਾਰਾਜ ਨੇ ਨੇਤਰ ਬੰਦ ਕਰ ਲਏ, 45 कोई बचने ना करे। फिर मैं कह लगे कहने नेत्र खोल, कह लगे देख संगत नूं कहिंदे तुसीं हसदे सी ना मुंडे ते, कहिंदे गल थोड़े समझ आई किसी दे, सारे चुप करके। मैनूं कहिंदे काका इहनूं कोई भी नहीं दस सकदा, इह जिथे तूं गल करदा ना उथे इहदा नौं सियाणिआं ने जीव आत्मा पा लिया। कहिंदे गां तैनूं किवें लगदा है? मेरा महाराज मैनू ऐ लगता भी एक बड़े प्रकाश के एक निकी जी किरण बखरी हो रही है। कहते बस आ जड़ी गल तो कही है ना, ये कदम पट लै कहानू बस खत्म है गल। महात्मा ने मिलदी सार ऐसा असर करया, उथे ही मेरे बिरती लग गई। घर नहीं आया मैं, मुड़कर सीधा ही इतने आ गया। वस्तुआ ने बैठा रहा ना, वो गल टुटे वो दिमाग चो ही ना निकले। ते नाल महापुरशा ने कहा इथे सच्ची गल जड़ी है वो तैनू असी दस दें।
सब गोबिंद सब गोबिंद गोबिंद
पिंड ना हो। सब गोविंद है सब गोविंद है, गोविंद बिन नहीं कोई। जो अंतर सो बाहर अनंत, घट घट व्याप रहा भगवंत, तरण मय आकाश प्याल, सर्वलोक पूर्ण प्रतिपाल। बन तिन पर्वत है पार ब्रह्म, जैसी आज्ञा तैसा कर्म। पौन पानी बसंतर माए, चार कुंट दह दिशे समाए, तिस्ते पिन नाही को थों। गुर प्रसाद नानक सुख, पार ब्रह्म के सगले थौं, जित जित कर रखे तैसा तिन। आपे करन करावन जोग, प्रभ पावे सोई फन हो। पसरे हो आप हो अनक तरंग लगे न जाए पार ब्रह्म के जैसी मत तै दे तैसा प्रकाश पार ब्रह्म करता अवनाश सदा 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 दयाल सिमर सिमर नानक पे निहाल। कहंदे ले भई आ सब के याद कर ले आखरी कद मैं जे पट गया तो खट गया मैं महाराज जिंदगी बड़ी औखी है पता नहीं केड़ियां लहरां च गिरना है जे आप कृपा करके सिर ते हथ रखोगे मेरिया भुलां नूं नहीं बचारोगे आप दी मदद नाल तां लंघ जांगे पर ये मुश्किल है ये दृष्टि आ ही नहीं सकती इत्थे तां सानूं दिंदे ने ओ फलाना मेरा फलाना कुछ करता उन्हें ओ करता उन्हें ओ करता वह दुश्मन है वह मित्र है इत्थे तां दवायत हटती नहीं है ये हटती है। महाराज कह लगे साधन दे नाल जब तक साधन नहीं है इहदे वास्ते लगातार मेहनत करनी पैंदी है सारी जिंदगी जे हट गया मैं मर गई सोई फिर के तू ब्याह जाको कहते और गल खत्म हो गई द्वितीया नाश एक रहा समाज मेचा करना सब आत्म राम पछाणिया ता एक रविया एक ओत पोत एक देखिया एक मनिया एक सुनिया सरवण स्रोत तो यह आखिरी सबक है जे आ जाए किसी के भागों के लंघ गया जिन्ना चर नहीं आता उन्ना चर हम यह जात है हम कर्म कमाए हम यही बंधना फिर जो नहीं पाए सो समा जात नहीं बंदा प्यार के नाल पढ़ो ते उसके बाद फिर सानू छुट्टियां बख्शो।
हर के सेवक जो हर पाए दिन की कथा निराली रे सेवक जो हर पाए कथा निराली रे
सेवक जो हर पाए तिन की कथा नराज। सो साधुओं वास्ते सत्संग जी सारे परमेश्वर हुंदे संसार का कम चलाउणा दुनिया साधुओं नूं अपना डिक्टेशन दिंदी है भी ऐ चलो ऐ बंदे नूं बढ़न देना है इहनूं नहीं बढ़ना गुरु नानक दे घर तों किहनूं कोई रोक सकदा है इह तां दर खुल्ला है चार दरवाजे लाए ने आ जाओ जिधर जी कोई आउंदा जित द्वारा उभरै तित्तै लिहो। सो बाकी है काम होंदे ने संसार दे संतां ने बहुत बड़ा काम चुकया जे तां इह बेपरवाही च हुंदे ने इह तां इहनां दी बड़ी भारी कृपा है अपने आत्म आनंद नूं छड्ड के इक तरह की बड़ी भारी गिरिस्त गल पा ली। मैं तां गया सीगा इहनां नूं मैं कहा वी की लैणा अपना पवन बंदगी करी चलो इहदे च बेअंत गल्लां नवीआं निकलणगीआं। सो हुण जिहड़ा काम जिहने करना है वह तो ही कराउणा पैणा है लकड़ी का काम कराउणा है साडे को लकड़ी वाले को जाना पैणा है लोहे का कराउणा है लोहे वाले को बीमार है डाक्टर को जाना पैणा है सरकारी काम कराउणे ने सरकारी बंदियां को जाना ही पैणा क्योंकि गृहस्त है जिम्मेवारी है बड़ी भारी। सो इत्थे सरदार बेअंत सिंह जी ने आउणा सी साडे वास्ते सारे गुरु दे सिख ने कोई आ जाओ जो मर्यादा है वह मर्यादा नूं मन्ने मर्यादा ते बाहर नहीं। सो उन्हां दा ऑपरेशन होना सी संतां ने इलाके दे भले वास्ते बहुत बड़े प्रोग्राम लिखे हुए ने भी इत्थे आ भी हो जे सड़कां भी सही हो जाण इलाके नूं फायदा है संतां ने तां कुछ नहीं करना इन्हां दे बाल बच्चे तां उत्थे रहिंदे नौकरियां करदे सारे बच्चियां नूं अपने बच्चे बना लिया इन्हां दी तरक्की वास्ते इलाके की तरक्की वास्ते संत इहो जिहे काम कर दिंदे ने जिन्हां नाल कोई तल्लुक ही नहीं हुंदा। साडे उत्थे फिरनियां जी हो के सड़कां लंघदियां सी हर वक्त डर रहिंदा सी वी एक्सीडेंट हो जाऊ कौण ही मोड़दियां सी उह संगतां ने कहा सड़क सीधी बन गई 2.5 किलोमीटर सड़क इहो जी सोहणी बन गई 12 फुट गोला उहदे ते लैणा ही नहीं जिथे हुण मैं देखदा ये पहला उस रस्ते कोई आउंदा नहीं हुण वेल नहीं मिलता इन्नी उत्थे सवारी होगी। वह संत दूसरिया वास्ते काम करते अपने वास्ते नहीं करया करते सो इन्हां ते किंतु करना भी फलाना क्यों आ रहा है जी तिनका क्यों संत ਵੋਟਾਂ ਵਾਟਾਂ ਨਹੀਂ ਕਿਸੇ ਨੂੰ ਪਵਾਉਂਦੇ ਹੁੰਦੇ, ਅਸੀਸ ਦਿੰਦੇ ਹੁੰਦੇ ਨੇ। ਅਸੀਸ ਕੋਈ ਲੈ ਲਓ, ਇਹਨਾਂ ਵਾਸਤੇ ਨਾ ਕੋਈ ਵੈਰੀ। ਗੁਰੂ ਦਸਵੇਂ ਪਾਤਸ਼ਾਹ ਨੇ ਫਿਰ ਤਾਂ ਭਾਈ ਘਨੱਈਏ ਨੂੰ ਕੱਢ ਦੇਣਾ ਸੀ ਵੀ ਤੂੰ ਮੁਸਲਮਾਨਾਂ ਨੂੰ ਪਾਣੀ ਪਿਲਾਉਂਦਾ ਰਿਹਾ, ਉਹ ਸਾਡੇ ਨਾਲ ਯੁੱਧ ਕਰਦੇ ਆ, ਤੂੰ ਪਾਣੀ ਪਿਲਾਉਂਦਾ। ਪਹਾੜੀ ਫੌਜਾਂ ਨੂੰ ਤੂੰ ਪਾਣੀ ਪਿਲਾਉਂਦਾ ਰਿਹਾ, ਉਹ ਸਾਨੂੰ ਮਾਰਨ ਵਾਸਤੇ ਫਿਰਦੇ ਨੇ। ਨਾ ਗੁਰੂ ਸਾਹਿਬ ਉੱਠ ਕੇ ਜੋ ਬੁੱਕਲ ਚ ਲੈ ਲਿਆ, ਕਹਿੰਦੇ ਸਿੱਖਾ ਨਿਹਾਲ ਨਿਹਾਲ ਨਿਹਾਲ, ਤੈਂ ਗੁਰੂ ਨਾਨਕ ਦੇਵ ਦੀ ਸਿੱਖੀ ਸਮਝ ਲਈ। ਬਿਸਰ ਗਈ ਸਭ ਤਾਟ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਘਾ ਮੁਕੋ ਬਣਾਈ। ਮਹਾਰਾਜ ਕਹਿੰਦੇ ਕੋਈ ਵੀ ਨਹੀਂ, ਸਗਲ ਦੇ ਵਿੱਚ ਸਾਰੇ ਆ ਗਏ। ਸਾਡਾ ਰਾਜਨੀਤਿਕ ਪਾਰਟੀਆਂ ਨਾਲ ਕੋਈ ਤਲਕ ਨਹੀਂ ਹੋਇਆ ਕਰਦਾ,